ਅੱਜ ਦੀਆਂ ਮੁੱਖ ਖਬਰਾਂ ਵਿੱਚ ਸਿਡਨੀ ਵਿੱਚ ਕੋਵਿਡ ਕੇਸਾਂ ਵਿੱਚ ਨਿਰੰਤਰ ਵਾਧਾ ਸਕਿੱਲਡ ਪ੍ਰਵਾਸੀਆਂ ਲਈ ਕਿੱਤਾ ਮੁਖੀ ਸੂਚੀਆਂ ਸੰਬੰਧੀ ਸਰਕਾਰ ਵੱਲੋਂ ਨਵੇਂ ਐਲਾਨ ਅਤੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕ੍ਰਿਕਟ ਟੈਸਟ ਦਾ ਫਾਈਨਲ ਮੁਕਾਬਲਾ ਮੀਂਹ ਤੋਂ ਅਸਰਅੰਦਾਜ਼। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਸਿਡਨੀ ਵਿੱਚ ਮਾਸਕ ਲਾਜ਼ਮੀ ਤੌਰ 'ਤੇ ਲਾਗੂ ਕਰਨੇ ਪਏ ਨੇ ਕਿਉਂਕਿ ਬੌਂਡਾ ਇਲਾਕੇ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਅੱਜ 10 ਹੋਰ ਵੱਧ ਕੇ 21 ਦੇ ਅੰਕੜੇ 'ਤੇ ਪਹੁੰਚ ਗਈ ਹੈ। ਨਿਊ ਸਾਊਥ ਵੇਲਸ ਦੀ ਪ੍ਰੀਮੀਅਰ ਗਲੈਡਿਸ ਪ੍ਰਜੈਕਲਨ ਨੇ ਆਖਿਆ ਕਿ 30 ਜੂਨ ਤੱਕ ਸਿਡਨੀ ਅਤੇ ਲਾਗਲੇ ਇਲਾਕਿਆਂ ਵਿੱਚ ਜਨਤਕ ਟਰਾਂਸਪੋਰਟ ਅਤੇ ਅੰਦਰੂਨੀ ਥਾਵਾਂ 'ਤੇ ਮਾਸਕ ਪਾਉਣੇ ਜ਼ਰੂਰੀ ਕਰਾਰ ਦਿੱਤੇ ਗਏ ਨੇ।
All of Sydney will now be required to adhere to that compulsory mask wearing indoors for hospitality workers when we're going shopping, when we're going grocery shopping, when we're going to events inside. It's only when you're really eating or drinking indoors at a venue that you can't or shouldn't be wearing a mask. But in every other circumstance, if you live or are in Sydney, you must wear a mask for an additional week beyond Wednesday midnight.
ਕੁਈਨਜ਼ਲੈਂਡ ਵਿੱਚ ਹੋਟਲ ਕੁਆਰੰਟੀਨ ਦੌਰਾਨ ਵਾਇਰਸ ਤੋਂ ਪ੍ਰਭਾਵਿਤ ਇੱਕ ਹਵਾਈ ਕਰਮਚਾਰੀ ਦਾ ਇੱਕ ਭਾਈਚਾਰਕ ਸਮਾਗਮ 'ਚ ਭਾਗ ਲੈਣਾ ਚਿੰਤਾ ਪੈਦਾ ਕਰ ਰਿਹਾ ਹੈ, ਜਦਕਿ ਸਿਹਤ ਵਿਭਾਗ ਨੇ ਆਖਿਆ ਹੈ ਕਿ ਲਾਗ ਫੈਲਣ ਦੇ ਅਸਾਰ ਕਾਫ਼ੀ ਘੱਟ ਹਨ। ਚੀਫ ਮੈਡੀਕਲ ਆਫਿਸਰ ਜਨੈਟ ਯੰਗ ਨੇ ਇਸ ਵਾਇਰਸ ਦੇ ਹੋਟਲ ਵਿੱਚੋਂ ਫੈਲਣ ਬਾਰੇ ਇਹ ਵੇਰਵੇ ਸਾਂਝੇ ਕੀਤੇ ਹਨ।
But after escorting that gentleman to the ambulance, went up to a higher level in the building and swabbed the lady who came from Portugal. And the lady from Portugal has then ended up with exactly the same virus as the gentleman from Mongolia.
Victoria ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ 13,000 ਕੋਵਿਡ ਟੈਸਟਾਂ ਵਿੱਚੋਂ ਕੋਈ ਵੀ ਵਾਇਰਸ ਲਈ ਪੋਜ਼ਿਟਿਵ ਨਹੀਂ ਪਾਇਆ ਗਿਆ। ਇਸ ਦੌਰਾਨ ਹੋਟਲ ਕੁਆਰੰਟੀਨ ਵਿੱਚ 2 ਮਾਮਲੇ ਦਰਜ ਕੀਤੇ ਗਏ ਨੇ। ਕਾਰਜਕਾਰੀ ਪ੍ਰੀਮੀਅਰ ਜੇਮਸ ਮਰਲੀਨੋ ਨੇ ਆਖਿਆ ਕਿ ਚੰਗੇ ਹਾਲਾਤਾਂ ਦੇ ਚੱਲਦਿਆਂ ਸ਼ੁੱਕਰਵਾਰ ਤੋਂ ਪਾਬੰਦੀਆਂ 'ਚ ਹੋਰ ਢਿੱਲ ਦਿੱਤੀ ਜਾ ਸਕਦੀ ਹੈ।
Every step of the way, further easing of restrictions for regional Victoria, the next step for Melbourne. I'm confident that we can do some further steps, that we can make some further steps, and we'll be announcing those shortly, but that's always subject to public health advice. What we can do and when we can do it, but I am confident that we can make some further changes this week.
ਦੱਸਦੇ ਜਾਈਏ ਕਿ ਦੂਜੇ ਸੂਬੇ ਜਾਂ ਇਲਾਕੇ ਜਿਨ੍ਹਾਂ ਮੈਲਬਨ ਵਿੱਚ ਕੋਵਿਡ ਕੇਸ ਆਉਣ ਪਿੱਛੋਂ ਯਾਤਰਾ ਪਾਬੰਦੀਆਂ ਲਾਈਆਂ ਸਨ, ਹੁਣ ਹੌਲੀ ਹੌਲੀ ਯਾਤਰਾ ਪ੍ਰਬੰਧਾਂ ਨੂੰ ਮੁੜ ਬਹਾਲ ਕਰ ਰਹੇ ਹਨ। ਪ੍ਰਵਾਸ ਮੰਤਰੀ ਐਲੈਕਸ ਹੌਕ ਨੇ ਅੱਜ ਸਕਿੱਲਡ ਮਾਈਗ੍ਰੇਸ਼ਨ ਪ੍ਰਬੰਧ ਸੰਬੰਧੀ ਨਵੇਂ ਐਲਾਨ ਕੀਤੇ ਹਨ। ਤਰਜੀਹ ਵਿੱਚ ਰੱਖੀ ਗਈ ਸੂਚੀ ਤਹਿਤ ਹੁਣ 22 ਹੋਰ ਕਿੱਤੇ ਸ਼ਾਮਲ ਕੀਤੇ ਗਏ ਨੇ। ਮੰਤਰੀ ਹੌਕ ਨੇ ਆਖਿਆ ਕਿ ਇਹ ਫੈਸਲਾ ਕਾਰੋਬਾਰੀਆਂ ਅਤੇ ਸੰਬੰਧਿਤ ਅਦਾਰਿਆਂ ਨਾਲ ਵਿਚਾਰ ਵਟਾਂਦਰੇ ਪਿੱਛੋਂ ਲਿਆ ਗਿਆ ਹੈ। ਇਸ ਦੌਰਾਨ ਪਹਿਲਾਂ ਤੋਂ ਲਾਗੂ ਸਕਿੱਲਡ ਮਾਈਗ੍ਰੇਸ਼ਨ ਲਿਸਟ ਉਸੇ ਤਰ੍ਹਾਂ ਜਾਰੀ ਰਹੇਗੀ, ਪਰ ਇਹਨਾਂ 22 ਕਿੱਤਿਆਂ ਸਣੇ ਤਰਜੀਹ ਵਿੱਚ ਆਉਂਦੇ ਹੋਰ ਹੁਨਰਮੰਦ ਕਾਮਿਆਂ ਨੂੰ ਪਹਿਲ ਦਿੱਤੀ ਜਾਏਗੀ। ਨਵੇਂ ਸ਼ਾਮਲ ਕਿੱਤਿਆਂ ਵਿੱਚ ਅਕਾਊਂਟੈਂਟ, ਸਿਵਲ ਅਤੇ ਇਲੈਕਟ੍ਰੀਕਲ ਇੰਜੀਨੀਅਰ, ਕੁਝ IT ਮਾਹਰ ਅਤੇ ਸ਼ੈੱਫ ਵੀ ਸ਼ਾਮਲ ਕੀਤੇ ਗਏ ਹਨ। ਆਏ ਇਸ ਐਲਾਨ ਪਿੱਛੋਂ ਕਈ ਭਾਰਤੀ ਔਨਸ਼ੋਰ ਬਿਨੇਕਾਰਾਂ ਨੂੰ ਫਾਇਦਾ ਮਿਲਣ ਦੀ ਉਮੀਦ ਹੈ। ਆਸਟ੍ਰੇਲੀਆ ਦੀ ਇਮਿਊਨਾਈਜੇਸ਼ਨ ਕੋਲੀਸ਼ਨ ਇਸ ਗੱਲ ਲਈ ਅਪੀਲ ਕਰ ਰਹੀ ਹੈ ਕਿ ਅਮੀਰ ਮੁਲਕਾਂ ਨੂੰ ਗਰੀਬ ਮੁਲਕਾਂ ਤੱਕ ਕੋਵਿਡ ਵੈਕਸੀਨ ਪਹੁੰਚਾਉਣ ਲਈ ਮਦਦ ਕਰਨੀ ਚਾਹੀਦੀ ਹੈ। ਇਸ ਕੋਲੀਸ਼ਨ ਦੇ ਚੇਅਰਪਰਸਨ ਡਾਕਟਰ ਰਾਬਰਟ ਬੋਏ ਨੇ ਆਖਿਆ ਕਿ ਅਗਰ ਆਸਟ੍ਰੇਲੀਅਨ ਲੋਕ ਵੀ ਵੈਕਸੀਨ ਅਤੇ ਹੋਰ ਰਾਹਤ ਕਾਰਜਾਂ ਵਿੱਚ ਵਿੱਤੀ ਸਹਾਇਤਾ ਦੇਣ ਤਾਂ ਬਹੁਤ ਸਾਰੇ ਗਰੀਬ ਲੋਕਾਂ ਦਾ ਭਲਾ ਹੋ ਸਕਦਾ ਹੈ।
Enlightened self-interest tells us that if we protect other people, the virus won't mutate, it won't become a virus that becomes even more transmissible and even harder to control by vaccination and other measures. By vaccinating ourselves and paying forward to vaccinate for others, we can stop this virus from transmitting. We can stop it in its tracks.
ਵਾਤਾਵਰਨ ਸੰਭਾਲ ਮੰਤਰੀ ਸੂਜ਼ਨ ਲੇ ਨੇ ਆਖਿਆ ਕਿ 2050 ਤੱਕ ਕਾਰਬਨ ਡਾਈਆਕਸਾਈਡ ਦੀ ਨੈੱਟ ਕਟੌਤੀ 0 ਤੇ ਲਿਆਉਣ ਲਈ ਰਾਜਸੀ ਪੱਧਰ 'ਤੇ ਸਭ ਨੂੰ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਾਲਾਂਕਿ ਇਸ ਸਿਲਸਿਲੇ ਵਿੱਚ ਸਰਕਾਰ ਨੂੰ ਨਵ ਨਿਯੁਕਤ ਨੈਸ਼ਨਲ ਪਾਰਟੀ ਪ੍ਰਧਾਨ ਬਾਨਬੀ ਜੋਇਸ ਤੋਂ ਵਿਰੋਧ ਝੱਲਣਾ ਪੈ ਰਿਹਾ ਹੈ। ਮੰਤਰੀ ਸੂਜ਼ਨ ਲੇ ਨੇ ਕਿਹਾ ਕਿ ਨੈਸ਼ਨਲ ਅਤੇ ਲਿਬਰਲ ਵਿਚਾਲੇ ਵਿਚਾਰਕ ਮਤਭੇਦ ਇਸ ਸੰਬੰਧੀ ਪੈਦਾ ਹੋਏ ਮਸਲਿਆਂ ਨੂੰ ਯੋਗ ਢੰਗ ਨਾਲ ਨਜਿੱਠਣ ਵਿੱਚ ਵੀ ਮਦਦ ਕਰ ਸਕਦੇ ਨੇ।
It's the strength of the Liberal and National parties that we bring those views together in one room. And no, we don't always agree, but when we come to a final position, I believe it strongly reflects the Australian public's.
ਦੇਸ਼ ਵਿਦੇਸ਼ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਨੇ ਕੁਝ ਖਬਰਾਂ ਭਾਰਤ ਤੋਂ ਜੋ ਅਖਬਾਰ ਅਜੀਤ ਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਪੰਜਾਬ ਦੇ ਸਿਆਸੀ ਪਾਰੇ ਦਾ ਸੇਕ ਇੱਕ ਵਾਰ ਫੇਰ ਦਿੱਲੀ ਪਹੁੰਚਿਆ, ਜਿੱਥੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੜਿੱਕੇ ਨੂੰ ਸੁਲਝਾਉਣ ਲਈ ਲੜੀਵਾਰ ਮੁਲਾਕਾਤਾਂ ਦਾ ਦੌਰ ਜਾਰੀ ਰੱਖਿਆ ਹੋਇਆ। ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪੰਜਾਬ ਕਾਂਗਰਸ ਦੇ 3 ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਰਾਹੁਲ ਗਾਂਧੀ ਵੱਲੋਂ ਮੁਲਾਕਾਤਾਂ ਦੀ ਇੱਕ ਵਾਅਦ ਅੱਜ ਵੀ ਜਾਰੀ ਹੈ, ਜਦੋਂ ਉਹ ਤਕਰੀਬਨ 15 ਤੋਂ 20 ਹੋਰ ਆਗੂਆਂ ਨਾਲ ਮੁਲਾਕਾਤ ਕਰਨਗੇ। ਮੁਲਾਕਾਤਾਂ ਦਾ ਇਹ ਦੌਰ ਉਸ ਵੇਲੇ ਚੱਲ ਰਿਹਾ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਦੂਜੀ ਵਾਰੀ 3 ਮੈਂਬਰੀ ਕਮੇਟੀ ਅੱਗੇ ਪੇਸ਼ ਹੋਣ ਵਾਲੇ ਨੇ ਅਤੇ ਕੈਪਟਨ ਦੀ ਇਸ ਕਮੇਟੀ ਨਾਲ ਮੁਲਾਕਾਤ ਤੋਂ ਪਹਿਲਾਂ ਬਾਗੀ ਨੇਤਾ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਮੁੱਖ ਮੰਤਰੀ 'ਤੇ ਤਿੱਖੇ ਸ਼ਬਦੀ ਤੀਰ ਚਲਾ ਰਹੇ ਨੇ। ਇਹ ਮੁਲਾਕਾਤਾਂ ਉਸ ਸਮੇਂ ਹੋ ਰਹੀਆਂ ਨੇ ਜਦੋਂ ਕਾਂਗਰਸੀ ਆਗੂਆਂ ਵੱਲੋਂ ਬੇਅਦਬੀ ਦੇ ਮੁੱਦੇ 'ਤੇ ਕੈਪਟਨ ਸਰਕਾਰ ਵੱਲੋਂ ਢਿੱਲੀ ਕਾਰਵਾਈ ਅਤੇ ਚੋਣ ਵਾਅਦੇ ਪੂਰੇ ਨਾ ਕਰਨ ਦੇ ਰੋਸ ਦਾ ਨਿਪਟਾਰਾ ਨਹੀਂ ਹੋਇਆ ਕਿ ਇਸ ਦੌਰਾਨ ਕੈਪਟਨ ਸਰਕਾਰ ਵੱਲੋਂ 2 ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀ ਦਿੱਤੇ ਜਾਣ ਦੇ ਫੈਸਲੇ ਨੇ ਕੁਝ ਨਵੇਂ ਅੜਿੱਕੇ ਪੈਦਾ ਕਰ ਦਿੱਤੇ ਨੇ। ਇਸ ਦੌਰਾਨ ਕੈਪਟਨ ਬਨਾਮ ਵਿਰੋਧੀ ਧੜੇ ਦੀ ਇਸ ਰੱਸਾਕਸ਼ੀ ਵਿੱਚ ਨਵਜੋਤ ਸਿੱਧੂ ਨੇ ਇੱਕ ਵਾਰ ਫੇਰ ਆਪਣੇ ਬਿਆਨਾਂ ਨਾਲ ਸਿਆਸਤ ਨੂੰ ਭਖਾ ਦਿੱਤਾ। ਸਿੱਧੂ ਨੇ ਕੱਲ੍ਹ ਕੈਪਟਨ ਦੇ ਖਿਲਾਫ਼ ਨਿਸ਼ਾਨਾ ਸਾਧਦਿਆਂ ਆਖਿਆ ਕਿ ਕੈਪਟਨ ਕੌਣ ਹੁੰਦਾ ਹੈ, ਕਾਂਗਰਸ ਦੇ ਦਰਵਾਜ਼ੇ ਉਹਨਾਂ ਲਈ ਬੰਦ ਕਰਨ ਵਾਲਾ। ਸਿੱਧੂ ਨੇ ਤਿੱਖੇ ਲਫ਼ਜ਼ਾਂ 'ਚ ਕਿਹਾ ਕਿ ਕੈਪਟਨ ਨੇ 3 ਵਾਰ ਚੋਣਾਂ ਹਾਰੀਆਂ, ਇੱਥੋਂ ਤੱਕ ਕਿ ਜ਼ਮਾਨਤੀ ਰਕਮ ਵੀ ਗੁਆ ਬੈਠੇ ਅਤੇ ਬਾਅਦ ਵਿੱਚ ਸੋਨੀਆ ਗਾਂਧੀ ਨੇ ਉਹਨਾਂ ਨੂੰ ਪਾਰਟੀ ਪ੍ਰਧਾਨ ਬਣਾਇਆ ਸੀ। ਸਿੱਧੂ ਨੇ ਇਹ ਵੀ ਕਿਹਾ ਕਿ ਉਹ ਇਕੱਲੇ ਨਹੀਂ ਹਨ ਅਤੇ 117 ਮੈਂਬਰੀ ਵਿਧਾਨ ਸਭਾ ਦੇ ਸਾਰੇ 78 ਕਾਂਗਰਸੀ ਵਿਧਾਇਕ ਉਹਨਾਂ ਦੇ ਨਾਲ ਹਨ। ਕਾਂਗਰਸ ਵਿੱਚ ਇਹ ਸਾਰਾ ਕਾਟੋ ਕਲੇਸ਼ ਉਸ ਵੇਲੇ ਹੋ ਰਿਹਾ ਹੈ ਜਦੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 'ਚ ਸਿਰਫ 6 ਮਹੀਨੇ ਬਾਕੀ ਨੇ। ਦੇਸ਼ ਵਿਦੇਸ਼ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਜਾ ਰਹੇ ਪਹਿਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ 4th ਦਿਨ ਦੀ ਖੇਡ ਕੱਲ੍ਹ ਮੀਂਹ ਦੀ ਭੇਂਟ ਚੜ੍ਹ ਗਈ ਹੈ। ਮੀਂਹ ਦੇ ਖੇਡ 'ਚ ਅੜਿੱਕਾ ਬਣਨ ਕਰਕੇ ਇਹ ਖਿਤਾਬੀ ਮੁਕਾਬਲਾ ਹੁਣ ਹੌਲੀ ਹੌਲੀ ਡਰਾਅ ਵੱਲ ਵਧਣ ਲੱਗਿਆ। ਇਸ ਤੋਂ ਪਹਿਲਾਂ ਇਸ ਮੁਕਾਬਲੇ ਦਾ ਪਹਿਲਾ ਦਿਨ ਵੀ ਮੀਂਹ ਦੇ ਨਾਂ ਰਿਹਾ ਸੀ। ਫਾਈਨਲ ਲਈ ਹਾਲਾਂਕਿ ਇੱਕ ਦਿਨ ਹੋਰ ਰਾਖਵਾਂ ਰੱਖਿਆ ਗਿਆ ਹੈ, ਪਰ ਜਿਸ ਤਰ੍ਹਾਂ ਮੀਂਹ ਦੇ ਖਰਾਬ ਰੌਸ਼ਨੀ ਨਿੱਤ ਖੇਡ ਵਿੱਚ ਵਿਘਨ ਪਾ ਰਹੀ ਹੈ, ਉਸ ਨਾਲ ਮੁਕਾਬਲੇ ਦੇ ਡਰਾਅ ਰਹਿਣ ਦੀਆਂ ਸੰਭਾਵਨਾ ਜ਼ਿਆਦਾ ਪ੍ਰਤੀਤ ਹੁੰਦੀਆਂ ਨੇ। ਤੀਜੇ ਦਿਨ ਦੀ ਖੇਡ ਖਤਮ ਹੋਣ ਵੇਲੇ ਨਿਊਜ਼ੀਲੈਂਡ ਨੇ 2 ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ ਬਣਾ ਲਈਆਂ ਸਨ। ਭਾਰਤ ਨੇ ਆਪਣੀ ਪਹਿਲੀ ਪਾਰੀ ਦੌਰਾਨ ਡਿੱਗਦੇ ਟੈਂਦੇ 217 ਦੌੜਾਂ ਦਾ ਸਕੋਰ ਬਣਾਇਆ ਸੀ। ਇਸ ਖੇਡ ਖਬਰ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਾਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ 1 ਆਸਟ੍ਰੇਲੀਅਨ ਡਾਲਰ ਭਾਰਤ ਦੇ 55 ਰੁਪਏ 64 ਪੈਸੇ, ਪਾਕਿਸਤਾਨ ਦੇ 118 ਰੁਪਏ 36 ਪੈਸੇ ਅਤੇ ਅਮਰੀਕਾ ਦੇ 75 ਸੈਂਟ ਦੇ ਬਰਾਬਰ ਅੰਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਬੱਦਲਵਾਈ, ਵੱਧ ਤੋਂ ਵੱਧ ਤਾਪਮਾਨ 17 ਡਿਗਰੀ। ਐਡੀਲੇਡ 'ਚ ਮੀਂਹ ਘੱਟਦਾ ਹੋਇਆ, ਜ਼ਿਆਦਾ ਥੋੜ੍ਹਾ ਤਾਪਮਾਨ 15 ਡਿਗਰੀ। ਮੈਲਬਰਨ 'ਚ ਹਲਕੇ ਮੀਂਹ ਦੇ ਅੰਦੇਸ਼ੇ ਬਣੇ ਹੋਏ ਨੇ, ਵੱਧ ਤੋਂ ਵੱਧ ਤਾਪਮਾਨ 15 ਡਿਗਰੀ। ਹੋਬਰਟ ਵਿੱਚ ਬੱਦਲਵਾਈ, ਵੱਧ ਤੋਂ ਵੱਧ ਤਾਪਮਾਨ 13 ਡਿਗਰੀ। ਕੈਨਬਰਾ 'ਚ ਰੁਕ ਰੁਕ ਕੇ ਬਾਰਿਸ਼ ਹੋ ਸਕਦੀ ਹੈ, ਜ਼ਿਆਦਾ ਥੋੜ੍ਹਾ ਤਾਪਮਾਨ 14 ਡਿਗਰੀ। ਵੁਲਨਗੋਂਗ, ਸਿਡਨੀ ਅਤੇ ਨਿਊਕਾਸਲ 'ਚ ਬੱਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 20 ਡਿਗਰੀ। ਬ੍ਰਿਸਬੇਨ ਅਤੇ ਕੇਨਸ ਵਿੱਚ ਬੱਦਲਾਂ ਦੇ ਉੱਲੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 23 ਅਤੇ 27 ਡਿਗਰੀ ਅਤੇ ਡਾਰਵਿਨ 'ਚ ਧੁੱਪੇ ਧੁੱਪੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।